ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਦੀਆਂ ਲਿਖੀਆਂ ਲੇਖਣੀਆਂ ਦੇ ਵਿੱਚੋਂ ਅੱਜ ਆਪਾਂ ਧਰਮ ਜਾਂ ਮਜ਼ਹਬ ਇਸ ਵਿਸ਼ੇ 'ਤੇ ਲੇਖ ਪੜ੍ਹਾਂਗੇ ਜੀ। ਲੇਖ ਨੰਬਰ 4, ਸਾਰੇ ਧਿਆਨ ਨਾਲ ਸਰਵਣ ਕਰੀਏ ਜੀ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣੇ, ਉਰਦ ਧਿਆਨ ਲਿਵ ਲਾਗਾ। ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈਂ ਤੁਮ ਰਾਖਨ ਹਾਰੇ। ਉੱਪਰਲੇ ਗੁਰਬਾਣੀ ਦੇ ਫਰਮਾਨ ਅਨੁਸਾਰ ਜੀਵ ਮਾਂ ਦੇ ਪੇਟ ਵਿੱਚ ਕੁਹੱਥੜੇ ਥਾਂ ਉਲਟਾ ਲਟਕਿਆ ਹੁੰਦਾ ਹੈ। ਆਪਣੇ ਪਿਛਲੇ ਕਰਮਾਂ ਦਾ ਪਸ਼ਚਾਤਾਪ ਕਰਦਿਆਂ ਆਪਣੇ ਅਕਾਲ ਪੁਰਖ ਅੱਗੇ ਅਣਜਾਣੇ ਸਹਿਜ ਸੁਭਾਏ ਅਰਦਾਸ ਕਰਦਾ ਹੈ। ਇਸ ਤਰ੍ਹਾਂ ਜੀਵ ਸਿਮਰਨ ਕਰਦਾ ਹੋਇਆ ਪ੍ਰਭੂ ਚਰਨਾਂ ਵਿੱਚ ਲਵਲੀਨ ਹੁੰਦਾ ਹੈ ਅਤੇ ਗਰਭ ਦੀ ਅਗਨੀ ਤੋਂ ਬਚਿਆ ਰਹਿੰਦਾ ਹੈ। ਜਦ ਜੀਵ ਦਾ ਜਨਮ ਹੁੰਦਾ ਹੈ ਤਾਂ ਲਿਵ ਟੁੱਟ ਜਾਣ ਕਾਰਨ ਉਸ ਉੱਤੇ ਇਸ ਮਾਇਕੀ ਮੰਡਲ ਦੀਆਂ ਮਲੀਨ ਕਿਰਨਾਂ ਅਤੇ ਵਾਤਾਵਰਨ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਜਿਉਂ ਜਿਉਂ ਮਾਇਕੀ ਪ੍ਰਭਾਵ ਦੇ ਅਸਰ ਵੱਧਦਾ ਜਾਂਦਾ ਹੈ, ਤਿਉਂ ਤਿਉਂ ਉਹ ਹੋਰ ਵੀ ਸਿਆਣਾ ਹੁੰਦਾ ਜਾਂਦਾ ਹੈ ਅਤੇ ਉਸ ਦੇ ਮਨ ਵਿੱਚ ਹਉਮੈ ਵੀ ਪ੍ਰਬਲ ਹੁੰਦੀ ਜਾਂਦੀ ਹੈ। ਗੁਰਬਾਣੀ ਵਿੱਚ ਇਸ ਸੱਚਾਈ ਨੂੰ ਇਉਂ ਦਰਸਾਇਆ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਪੌ ਦੂਜਾ ਲਾਇਆ। ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਜੂਨ ਛਾੜ ਜੋ ਜਗ ਮੇਂ ਆਇਓ, ਲਾਗਤ ਪਵਨ ਖਸਮ ਵਿਸਰਾਇਓ। ਇਸ ਮਾਇਕੀ ਪਰਮ ਪੁਲਾਵੇ ਵਿੱਚੋਂ ਉਪਜੀ ਮੈਂ ਮੇਰੀ ਦੇ ਵਾਤਾਵਰਨ ਵਿੱਚ ਜੀਵ ਜਿਉਂ ਜਿਉਂ ਗਲਤਾਨ ਹੁੰਦਾ ਜਾਂਦਾ ਹੈ, ਤਿਉਂ ਤਿਉਂ ਉਸ ਦੇ ਧੁਰੋਂ ਅੰਤਰ ਆਤਮੇ ਨਾਲ ਲਿਖੀ ਪ੍ਰੀਤ ਡੋਰੀ ਦੀ ਖਿੱਚ ਘਟਦੀ ਜਾਂਦੀ ਹੈ ਅਤੇ ਉਹ ਆਪਣੇ ਕੇਂਦਰ ਅਕਾਲ ਪੁਰਖ ਦੀਆਂ ਦਾਤਾਂ ਅਤੇ ਦੈਵੀ ਗੁਣਾਂ ਤੋਂ ਵਾਂਝਾ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਉਹ ਆਪਣੇ ਨਾਲ ਲਿਖੇ ਹੁਕਮ ਰੂਪੀ ਧਰਮ ਤੋਂ ਅਣਜਾਣ ਹੋ ਕੇ ਰੱਬੀਅਤ ਤੋਂ ਬੇਮੁੱਖ ਅਤੇ ਮਨੁੱਕਰ ਹੁੰਦਾ ਜਾਂਦਾ ਹੈ। ਇੱਥੇ ਇੱਕ ਹੋਰ ਨੁਕਤਾ ਸਮਝਣਾ ਜ਼ਰੂਰੀ ਹੈ ਕਿ ਜੋ ਵੀ ਜੀਵ ਸੰਸਾਰ ਵਿੱਚ ਆਉਂਦਾ ਹੈ, ਭਾਵੇਂ ਉਹ ਕਿਸੇ ਵੀ ਧਰਮ, ਦੇਸ਼ ਜਾਂ ਨਸਲ ਦਾ ਹੋਵੇ, ਉਹ ਮਾਤਾ ਦੇ ਗਰਭ ਵਿੱਚ ਪ੍ਰੇਮ ਲਿਵ ਦਾ ਅਟੁੱਟ ਰਸ ਮਾਣ ਕੇ ਆਉਂਦਾ ਹੈ। ਇਹ ਪ੍ਰੇਮ ਅਨੁਭਵ ਹਮੇਸ਼ਾ ਬੱਚੇ ਦੇ ਅੰਤਰ ਆਤਮੇ ਬੀਜ ਦੇ ਰੂਪ ਵਿੱਚ ਪਿਆ ਰਹਿੰਦਾ ਹੈ। ਇਸ ਪ੍ਰੇਮ ਲਿਵ ਦਾ ਪ੍ਰਭਾਵ ਬੱਚੇ ਦੇ ਖਿੜੇ ਹੋਏ ਚਿਹਰੇ, ਮਾਸੂਮੀਅਤ ਭਰੇ ਸੁਭਾਅ ਵਿੱਚ ਪ੍ਰਗਟ ਹੁੰਦਾ ਹੈ। ਸਾਰੇ ਹੀ ਬੱਚੇ ਵੇਖਣ ਵਿੱਚ ਪਿਆਰੇ ਲੱਗਦੇ ਹਨ ਦੇਖਣ ਵਿੱਚ ਆਇਆ ਹੈ ਕਿ ਬਹੁਤ ਛੋਟਾ ਬੱਚਾ ਵੀ ਪ੍ਰੇਮ ਨੂੰ ਮਹਿਸੂਸ ਕਰਦਾ ਹੈ ਅਤੇ ਜਵਾਬ ਵਿੱਚ ਪਿਆਰ ਕਰਦਾ ਹੈ। ਮੁਸਕਰਾ ਕੇ ਉਸ ਵੱਲ ਤੱਕੋ ਤਾਂ ਅੱਗੋਂ ਉਹ ਵੀ ਮੁਸਕਰਾਉਂਦਾ ਹੈ। ਪਿਛਲੇ ਜਨਮ ਦੀ ਕਮਾਈ ਅਨੁਸਾਰ ਹਰ ਇੱਕ ਬੱਚੇ ਦਾ ਬਚਪਨ ਵਿੱਚ ਅਲੱਗ ਸੁਭਾਅ ਹੁੰਦਾ ਹੈ। ਕਈ ਤਾਂ ਬਾਬਾ ਬੁੱਢਾ ਜੀ ਵਾਂਗ ਬਚਪਨ ਵਿੱਚ ਹੀ ਆਤਮਕ ਪੱਧਰ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ। ਭੱਟ ਵਿਦਵਾਨਾਂ ਨੇ ਗੁਰੂ ਅਰਜਨ ਦੇਵ ਜੀ ਪ੍ਰਤੀ ਇੱਥੋਂ ਤੱਕ ਕਹਿ ਦਿੱਤਾ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਬੱਚਾ ਰੱਬ ਦੇ ਬਹੁਤ ਨਜ਼ਦੀਕ ਹੁੰਦਾ ਹੈ। ਪਰ ਜੇ ਬੱਚੇ ਨੂੰ ਠੀਕ ਆਤਮਕ ਮਾਹੌਲ ਨਾ ਮਿਲੇ ਤਾਂ ਮਾਇਆ ਦੇ ਪ੍ਰਭਾਵ ਵਿੱਚ ਇਹ ਇਲਾਹੀ ਬਖਸ਼ਿਸ਼ ਸਹਿਜੇ ਸਹਿਜੇ ਗਵਾਚ ਜਾਂਦੀ ਹੈ। ਦੂਸਰੇ ਪਾਸੇ ਜੇ ਬੱਚੇ ਨੂੰ ਆਤਮਕ ਮਾਹੌਲ ਰੂਪੀ ਵੱਤਰ ਧਰਤੀ ਮਿਲ ਜਾਵੇ ਤਾਂ ਮਾਤਾ ਦੇ ਗਰਭ ਵਿੱਚ ਅਨੁਭਵ ਕੀਤੀ ਹੋਈ ਬੀਜ ਰੂਪ ਪ੍ਰੇਮ ਲਿਵ ਛੇਤੀ ਹੀ ਬੱਚੇ ਨੂੰ ਪ੍ਰਭੂ ਪ੍ਰੇਮ ਵਿੱਚ ਪ੍ਰਫੁੱਲਤ ਕਰਕੇ ਮਾਇਕੀ ਭਵ ਸਾਗਰ ਦੇ ਵਿਕਾਰੀ ਝੱਖੜਾਂ ਤੋਂ ਬਚਾਉਂਦੀ ਹੋਈ ਪਰਮ ਪਦ ਰੂਪੀ ਫਲ ਤੱਕ ਪਹੁੰਚਾ ਸਕਦੀ ਹੈ। ਧਰੂ ਪ੍ਰਹਿਲਾਦ, ਭਗਤ ਫਰੀਦ, ਗੁਰੂ ਹਰਕਿਸ਼ਨ ਇਸ ਹਕੀਕਤ ਦੀਆਂ ਪ੍ਰਤੱਖ ਮਸਾਲਾਂ ਹਨ। ਇਸੇ ਕਰਕੇ ਭਗਤ ਕਬੀਰ ਜੀ ਨਾਮ ਜਪਣ ਦੀ ਪ੍ਰੇਰਣਾ ਧਰੂ ਪ੍ਰਹਿਲਾਦ ਤੋਂ ਲੈਣ ਦੀ ਤਾਕੀਦ ਕਰਦੇ ਹਨ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਸ ਦਾ ਕਾਰਨ ਇਹ ਵੀ ਹੈ ਕਿ ਬੱਚੇ ਦਾ ਮਨ ਮਾਇਕੀ ਫੁਰਨਿਆਂ ਅਤੇ ਔਗਣਾਂ ਤੋਂ ਮੁਕਤ ਹੁੰਦਾ ਹੈ। ਜਨਮ ਵੇਲੇ ਬੱਚਾ ਨੰਗਾ ਹੀ ਹੁੰਦਾ ਹੈ, ਉਸ ਉੱਤੇ ਕੋਈ ਧਾਰਮਿਕ ਚਿੰਨ੍ਹ ਵੀ ਨਹੀਂ ਹੁੰਦਾ ਅਤੇ ਮਰਨ ਵੇਲੇ ਵੀ ਨਾਲ ਕੋਈ ਧਾਰਮਿਕ ਚਿੰਨ੍ਹ ਲੈ ਕੇ ਨਹੀਂ ਜਾਂਦਾ। ਇਸ ਲਈ ਸਪਸ਼ਟ ਹੈ ਕਿ ਜਨਮ ਅਤੇ ਮਰਨ ਵੇਲੇ ਕਿਸੇ ਵੀ ਜੀਵ ਦਾ ਅੰਤਰੀਵ ਲਿਵ, ਅੰਤਰੀਵ ਪ੍ਰੇਮ ਲਿਵ ਰੂਪੀ ਇੱਕੋ ਇੱਕ ਧਰਮ ਤੋਂ ਸਿਵਾਏ ਕੋਈ ਬਾਹਰਲਾ ਧਰਮ ਨਹੀਂ ਹੁੰਦਾ। ਨਾ ਮਰਜਾਦ ਆਇਆ ਕਲ ਪੀਤਰ, ਬਹੁੜ ਜਾਸੀ ਨਾਂਗਾ। ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਜਿਤਨੀ ਵਾਰੀ ਵੀ ਜੀਵ ਸੰਸਾਰ ਵਿੱਚ ਆਉਂਦਾ ਹੈ ਹਰ ਵਾਰ ਅਕਾਲ ਪੁਰਖ ਉਸ ਨੂੰ ਮਾਤਾ ਦੇ ਗਰਭ ਵਿੱਚ ਪ੍ਰੇਮ ਲਿਵ ਜਾਂ ਪ੍ਰੇਮ ਸੁਪਨਾ ਦਾ ਤਾਜ਼ਾ ਅਨੁਭਵ ਦੇ ਕੇ ਭੇਜਦਾ ਹੈ ਤਾਂ ਕਿ ਜੀਵ ਆਪਣੇ ਆਪੇ ਅਤੇ ਸਹੀ ਧਰਮ ਜਾਂ ਪ੍ਰੇਮ ਮਾਰਗ ਦੀ ਪਹਿਚਾਣ ਕਰ ਸਕੇ। ਅੰਤਰ ਆਤਮੇ ਇਹ ਇਲਾਹੀ ਪ੍ਰੀਤ ਡੋਰੀ ਦੀ ਖਿੱਚ ਤੁਰੋਂ ਹੀ ਜੀਵ ਦੀ ਹੋਂਦ ਦੇ ਨਾਲ ਲਿਖੀ ਹੋਣ ਕਰਕੇ ਅਤ ਸੂਖਮ, ਅਟਲ, ਅਦ੍ਰਿਸ਼ਟ, ਗੁੱਜੀ, ਅਪਹੁੰਚ, ਅਗੰਮ, ਅਗੋਚਰ, ਗੈਬੀ ਖਿੱਚ ਜੀਵ ਦੇ ਤੁਰ ਅੰਤਰ ਆਤਮੇ ਡੂੰਘੀ ਛੁਪੀ ਅਤੇ ਦਬੀ ਰਹਿੰਦੀ ਹੈ। ਜਦ ਜੀਵ ਹੋਮੇ ਵਿੱਚ ਵਿਚਰਦਾ ਹੋਇਆ ਆਪੂ ਸਹੇੜੇ ਦੁੱਖਾਂ ਕਲੇਸ਼ਾਂ ਵਿੱਚ ਪਰੇਸ਼ਾਨ ਹੁੰਦਾ ਹੈ ਤਾਂ ਪਹਿਲਾਂ ਆਪਣੀਆਂ ਸਿਆਣਪਾਂ ਅਤੇ ਚਤੁਰਾਈਆਂ ਦੁਆਰਾ ਦੁੱਖਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਧਿਆਨ ਨਾਲ ਸਰਵਣ ਕਰੀਏ ਜੀ। ਜਦ ਜੀਵ ਹੋਮੇ ਵਿੱਚ ਵਿਚਰਦਾ ਹੋਇਆ ਆਪੂ ਸਹੇੜੇ ਦੁੱਖਾਂ ਕਲੇਸ਼ਾਂ ਵਿੱਚ ਪਰੇਸ਼ਾਨ ਹੁੰਦਾ ਹੈ ਤਾਂ ਪਹਿਲਾਂ ਆਪਣੀ ਸਿਆਣਪ ਅਤੇ ਚਤੁਰਾਈ ਦੁਆਰਾ ਦੁੱਖਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਜਦ ਸਫਲ ਨਹੀਂ ਹੁੰਦਾ ਤਾਂ ਆਪਣੇ ਤੋਂ ਤਕੜੇ ਅਫਸਰਾਂ, ਵਜ਼ੀਰਾਂ, ਸੰਬੰਧੀਆਂ ਦੀ ਓਟ ਲੈਂਦਾ ਹੈ। ਪਰ ਜਦ ਕਿਸੇ ਪਾਸਿਓਂ ਵੀ ਉਸ ਨੂੰ ਰਾਹਤ ਨਹੀਂ ਮਿਲਦੀ ਤਾਂ ਉਹ ਕਿਸੇ ਸਾਧ, ਸੰਤ, ਪੀਰ, ਫਕੀਰ, ਦੇਵੀ ਦੇਵਤੇ ਦੇ ਲੜ ਲੱਗਦਾ ਹੈ ਅਤੇ ਉਸ ਦੀ ਮੰਨਤ ਕਰਦਾ ਹੈ। ਜੇ ਇੱਕ ਸਾਧ ਜਾਂ ਦੇਵਤੇ ਕੋਲੋਂ ਕਾਰਜ ਰਾਸ ਨਾ ਹੋਵੇ ਤਾਂ ਦੂਜੇ ਦੇਵਤੇ ਦੀ ਸਰਨੀ ਜਾਂਦਾ ਹੈ। ਇਸ ਤਰ੍ਹਾਂ ਆਪਣੇ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਜਾਂ ਆਪਣੀਆਂ ਵਧਾਈਆਂ ਗਰਜ਼ਾਂ ਦੀ ਪੂਰਤੀ ਲਈ ਜੀਵ ਦਰ ਦਰ ਭਟਕਦਾ ਫਿਰਦਾ ਹੈ, ਪਰ ਫਿਰ ਵੀ ਉਸਦੇ ਸਾਰੇ ਦੁੱਖ ਕਲੇਸ਼ ਦੂਰ ਨਹੀਂ ਹੁੰਦੇ ਅਤੇ ਨਾ ਹੀ ਉਸ ਦੀ ਅਥਾਹ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ। ਇਸ ਤਰ੍ਹਾਂ ਜੀਵ ਦੇ ਅੰਦਰ ਆਪਣੇ ਤੋਂ ਵਧੇਰੇ ਸ਼ਕਤੀਮਾਨ ਹਸਤੀ ਦੀ ਓਟ ਲੈਣ ਦਾ ਖਿਆਲ, ਯਕੀਨ, ਉੱਦਮ ਹੀ ਉਸ ਦੇ ਅੰਤਰ ਆਤਮੇ ਧੁਰੋਂ ਨਾਲ ਲਿਖੀ ਪ੍ਰੀਤ ਡੋਰੀ ਦੀ ਦਬੀ ਹੋਈ ਗੈਬੀ ਖਿੱਚ ਦਾ ਚੌਲਾ ਜਿਹਾ ਅਕਸ ਜਾਂ ਪ੍ਰਤੀਬਿੰਬ ਅਤੇ ਪ੍ਰਗਟਾਵਾ ਹੈ। ਇਸ ਤਰ੍ਹਾਂ ਮਨੁੱਖ ਦੀ ਅਸੀਮ ਸੋਚਣ ਸ਼ਕਤੀ ਹਮੇਸ਼ਾ ਜੀਵ ਨੂੰ ਕਿਸੇ ਅਨੰਤ ਸ਼ਕਤੀ ਵੱਲ ਖੋਜ ਕਰਨ ਲਈ ਪ੍ਰੇਰਣਾ ਕਰਦੀ ਰਹਿੰਦੀ ਹੈ। ਦੂਜੇ ਲਫਜ਼ਾਂ ਵਿੱਚ ਇਸ ਗੁੱਜੀ ਅਤ ਸੂਖਮ ਪ੍ਰੀਤ ਡੋਰੀ ਦੀ ਖਿੱਚ ਜਾਂ ਅਖਿਰਕਣ ਸ਼ਕਤੀ ਦੁਆਰਾ ਕਾਇਨਾਤ ਦਾ ਜ਼ਰਾ ਜ਼ਰਾ ਅਪੋਲ, ਗੁਪਤੀ, ਅਣਜਾਣੇ, ਸਹਿ ਸੁਭਾਏ, ਸਦੀਵੀ, ਅਪੁੱਲ, ਅਟਲ, ਅਮਿੱਟ, ਸਹਿਜ ਚਾਲ ਵਿੱਚ ਉਸ ਕੇਂਦਰ ਪਰਮਾਤਮਾ ਵੱਲ ਖਿਚੀਂਦਾ ਜਾ ਰਿਹਾ ਹੈ। ਇਸ ਇਲਾਹੀ ਖਿੱਚ ਦੀ ਰਵਾਨਗੀ ਨੂੰ ਹੀ ਨਾਲ ਲਿਖਿਆ ਇਲਾਹੀ ਧਰਮ ਕਿਹਾ ਜਾਂਦਾ ਹੈ। ਇਸ ਦੀ ਬਾਬਤ 84 ਲੱਖ ਜੂਨਾਂ ਅਤੇ ਸ਼੍ਰੋਮਣੀ ਇਨਸਾਨੀ ਜੂਨ ਨੂੰ ਵੀ ਕੋਈ ਸੋਝੀ ਨਹੀਂ। ਮਿਸਾਲ ਵਜੋਂ ਸਮੁੰਦਰ ਦਾ ਪਾਣੀ ਭਾਫ਼ ਬਣ ਕੇ ਆਪਣੇ ਸਮੁੰਦਰ ਤੋਂ ਵਿਛੜ ਕੇ ਹੁਕਮ ਅੰਦਰ ਉੱਡਦਾ ਹੈ ਅਤੇ ਭਾਫ਼ ਤੋਂ ਬੱਦਲ, ਮੀਂਹ, ਬਰਫ਼, ਪਾਣੀ ਆਦਿ ਅਨੇਕਾਂ ਸ਼ਕਲਾਂ ਧਾਰਦਾ ਹੋਇਆ ਕੂਲਾਂ, ਨਾਲਿਆਂ, ਨਦੀਆਂ, ਦਰਿਆਵਾਂ ਵਿੱਚ ਦੀ ਵਹਿੰਦਾ ਉਚਾਣਾ ਨਿਵਾਣਾ ਟੱਪਦਾ ਕਿਸੇ ਸਹਿਜ ਚਾਲ ਦੇ ਵੇਗ ਵਿੱਚ ਅਖਿਰਕਨ ਸ਼ਕਤੀ ਦੀ ਖਿੱਚ ਨਾਲ ਅਪੋਲ ਅਤੇ ਆਪ ਮੁਹਾਰੇ ਅਣਜਾਣੇ ਹੀ ਰੁੜਦਾ ਹੋਇਆ ਆਪਣੇ ਸ਼ੌ ਸਾਗਰ ਸਮੁੰਦਰ ਵਿੱਚ ਸਮਾ ਜਾਂਦਾ ਹੈ। ਪਰ ਕਈ ਵਾਰੀ ਪਾਣੀ ਟੋਇਆਂ ਟੋਬਿਆਂ ਛੱਪੜਾਂ ਤਲਾਬਾਂ ਸਰੋਵਰਾਂ ਵਿੱਚ ਖੜਾ ਹੋ ਕੇ ਗੰਧਲਾ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਗੰਦਾ ਪਾਣੀ ਗਰਮੀ ਨਾਲ ਭਾਫ਼ ਬਣ ਕੇ ਪਵਿੱਤਰ ਹੋ ਕੇ ਕਈ ਸ਼ਕਲਾਂ ਦਾ ਰੂਪ ਧਾਰਦਾ ਹੋਇਆ ਕਿਸੇ ਅਕਿਰਕਨ ਸ਼ਕਤੀ ਦੁਆਰਾ ਅੰਤ ਨੂੰ ਆਪਣੇ ਸੋਮੇ ਸਮੁੰਦਰ ਵਿੱਚ ਜਾ ਸਮਾਉਂਦਾ ਹੈ। ਐਨ ਇਸੇ ਤਰ੍ਹਾਂ ਜੀਵ ਵੀ ਉਸੇ ਇਲਾਹੀ ਅਖਿਰਕਨ ਸ਼ਕਤੀ ਦੁਆਰਾ ਅਨੇਕਾਂ ਜੂਨਾਂ ਵਿੱਚ ਵਿਚਰਦਾ ਹੋਇਆ ਇਨਸਾਨੀ ਜੂਨ ਤੱਕ ਪਹੁੰਚਦਾ ਹੈ। ਇਨਸਾਨੀ ਜੂਨ ਵਿੱਚ ਜੀਵ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਵਕਾਰਾਂ ਵਿੱਚ ਫਸ ਜਾਂਦਾ ਹੈ। ਪ੍ਰਭੂ ਦੀ ਬਖਸ਼ੀ ਹੋਈ ਤੀਖਣ ਬੁੱਧੀ ਦੀ ਗਲਤ ਵਰਤੋਂ ਕਰਦਾ ਹੋਇਆ ਹੋਰ ਵੀ ਭਟਕਦਾ ਰਹਿੰਦਾ ਹੈ ਅਤੇ ਆਪਣੇ ਸੋਮੇ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ। ਪਰ ਭੁੱਲੇ ਹੋਏ ਜੀਵਾਂ ਨੂੰ ਮੁੜ ਆਪਣੀ ਮੰਜ਼ਿਲ ਅਕਾਲ ਪੁਰਖ ਵੱਲ ਪ੍ਰੇਰਨ ਲਈ ਸਮੇਂ ਸਮੇਂ ਸਿਰ ਲੋੜ ਅਨੁਸਾਰ ਪੈਗੰਬਰ ਗੁਰੂ ਮਹਾਂਪੁਰਖ ਸੰਤ ਭਗਤ ਪਠਾਏ ਗਏ ਹਨ। ਉਹਨਾਂ ਨੇ ਜੀਵ ਦੇ ਅੰਤਰ ਆਤਮੇ ਦੱਬੀ ਹੋਈ ਗੁੱਝੀ ਆਤਮਕ ਖਿੱਚ ਜਾਂ ਇਲਾਹੀ ਧਰਮ ਦੀ ਬਾਬਤ ਗਿਆਨ ਬਖਸ਼ ਕੇ ਭੁੱਲਿਆਂ ਭਟਕਿਆਂ ਨੂੰ ਮੁੜ ਆਪਣੇ ਸੋਮੇ ਅਕਾਲ ਪੁਰਖ ਵੱਲ ਤੋਰਿਆ। ਇਹ ਅੰਤਰਗਤ ਆਤਮਕ ਧਰਮ ਦਾ ਇੱਕੋ ਇੱਕ ਅਟਲ ਹੈ ਆਪੋ ਆਪਣੇ ਸਮੇਂ ਦੀ ਲੋੜ ਅਨੁਸਾਰ ਇਸੇ ਆਤਮਕ ਧਰਮ ਜਾਂ ਇਲਾਹੀ ਖਿੱਚ ਨੂੰ ਕਈਆਂ ਰੂਪਾਂ ਰੰਗਾਂ ਰੇਖਾਂ ਭੇਖਾਂ ਬੋਲੀਆਂ ਵਿੱਚ ਪ੍ਰਚਾਰਿਆ ਜੋ ਉਸ ਵਕਤ ਦੀ ਜਨਤਾ ਸਹਿਜੇ ਹੀ ਉਸਦੇ ਉਪਦੇਸ਼ਾਂ ਨੂੰ ਸਮਝ ਕੇ ਕਮਾ ਸਕੇ। ਇਸ ਤਰ੍ਹਾਂ ਸਮੇਂ ਸਮੇਂ ਅਨੁਸਾਰ ਕਈਆਂ ਦੇਸ਼ਾਂ ਵਿੱਚ ਅਨੇਕਾਂ ਧਰਮ ਜਾਂ ਮਜ਼ਹਬ ਪ੍ਰਚਲਿਤ ਹੋਏ। ਗੌ ਕਰਕੇ ਘੋਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਸਾਰਿਆਂ ਧਰਮਾਂ ਦੀ ਅੰਤਰੀ ਭਾਵਨਾ ਜਾਂ ਮੰਤਵ ਦੀ ਤਹਿ ਵਿੱਚ ਇੱਕੋ ਇੱਕ ਗੁੱਝੀ ਇਲਾਹੀ ਪ੍ਰੀਤ ਡੋਰੀ ਦੀ ਛੁਪੀ ਹੋਈ ਹੈ। ਇਹ ਗੁੱਝੀ ਪ੍ਰੀਤ ਡੋਰੀ ਦੀ ਖਿੱਚ ਹੀ ਅਨੇਕਾਂ ਮਜ਼ਮਾਂ ਦੇ ਨਾਵਾਂ ਅਤੇ ਭੇਖਾਂ ਹੇਠ ਗੈਬੀ ਤੌਰ 'ਤੇ ਪ੍ਰਵਿਰਤ ਹੋ ਰਹੀ ਹੈ ਜਿਸ ਦੀ ਸਾਨੂੰ ਕੋਈ ਸੋਚੀ ਨਹੀਂ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਲੋਕ ਚੌਦੈ ਕੇ ਵਿਖੇ ਜਗ ਜਾਪ ਹੀ ਜੈ ਜਾਪ। ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਯੁਕਤਾ ਸਰਬੰਗ ਮੁਕਤਾ। ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ। ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਇਸ ਤਰ੍ਹਾਂ ਗੁਰਬਾਣੀ ਵਿੱਚ ਸਪਸ਼ਟ ਕਰਕੇ ਦਰਸਾਇਆ ਗਿਆ ਹੈ ਕਿ ਬਾਹਰਲਿਆਂ ਸਾਰਿਆਂ ਧਰਮਾਂ ਮਜ਼ਹਬਾਂ ਦਾ ਅਸਲੀ ਮੁੱਢਲਾ ਧਰਮ ਤੁਜਾ ਜਾਂ ਬੀਜ ਰੂਪ ਕਣ ਇੱਕੋ ਇਲਾਹੀ ਹੁਕਮ ਰੂਪੀ ਆਤਮਿਕ ਧਰਮ ਹੈ ਜੋ ਸਾਰਿਆਂ ਜੀਵਾਂ ਦੇ ਅੰਤਰ ਆਤਮੇ ਗੁੱਝੇ ਤੌਰ 'ਤੇ ਧੁਰੋਂ ਨਾਲ ਹੀ ਲਿਖਿਆ ਆਉਂਦਾ ਹੈ। ਦੂਜੇ ਲਫਜ਼ਾਂ ਵਿੱਚ ਭਾਵੇਂ ਅਸੀਂ ਬਾਹਰੋਂ ਕੋਈ ਧਾਰਮਿਕ ਭੇਖ ਧਾਰ ਲਈਏ ਪਰ ਹਰ ਇੱਕ ਬਾਹਰਲੇ ਧਰਮ ਦੇ ਤੁਰ ਅੰਤਰਗਤ ਇੱਕੋ ਇੱਕ ਇਲਾਹੀ ਧਰਮ ਦੀ ਅਤ ਸੂਖਮ ਅਤੇ ਗੈਬੀ ਪ੍ਰੀਤ ਡੋਰੀ ਦੀ ਗੁੱਝੀ ਤਾਰ ਰਵਾਂ ਹੈ। ਇਹ ਆਤਮਕ ਪ੍ਰੀਤ ਡੋਰੀ ਦੀ ਤਾਰ ਅਤ ਸੂਖਮ ਇਲਾਹੀ ਪ੍ਰੇਮ ਸੁਪਨਾ ਅਤੇ ਅਰਸ਼ੀ ਵਲਵਲਿਆਂ ਦੀ ਲਰਜਿਸ਼ ਹੈ ਜੋ ਸਾਡੀ ਸੀਮਤ ਅਤੇ ਠੁੱਲੀ ਬੁੱਧੀ ਦੀ ਸਮਝ ਅਤੇ ਪਕੜ ਤੋਂ ਪਰੇ ਹੈ। ਇਹਨਾਂ ਪ੍ਰੇਮ ਸਵਪਨਾ ਦੀਆਂ ਅਰਸ਼ੀ ਲਹਿਰਾਂ ਚਰਨਾਟਾਂ ਅਤੇ ਲਰਜਿਸ਼ਾਂ ਨੂੰ ਕੋਈ ਬਖਸ਼ਿਆ ਹੋਇਆ ਗੁਰਮੁਖ ਪਿਆਰਾ ਹੀ ਅਨੁਭਵ ਦੁਆਰਾ ਬੁੱਝ ਸੀਜ ਪਹਿਚਾਣ ਅਤੇ ਮਾਣ ਸਕਦਾ ਹੈ ਅਤੇ ਇਸ ਪ੍ਰੀਤ ਡੋਰੀ ਦੀ ਸਹਿਜ ਚਾਲ ਵਿੱਚ ਆਪਣੇ ਆਪ ਨੂੰ ਸੁਰ ਕਰਕੇ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਕਮਾ ਸਕਦਾ ਹੈ। ਸੀਮਤ ਬੁੱਧੀ ਵਾਲੀਆਂ 84 ਲੱਖ ਜੂਨਾਂ ਤਾਂ ਅਪੋਲ ਅਤੇ ਅਣਜਾਣੇ ਹੀ ਆਪੋ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਮੁਕੰਮਲ ਤੌਰ 'ਤੇ ਕਮਾ ਰਹੀਆਂ ਹਨ। ਪਰ ਸ਼੍ਰੋਮਣੀ ਇਨਸਾਨੀ ਜੂਨ ਆਪਣੀ ਤੀਖਣ ਬੁੱਧੀ ਦੇ ਹੁੰਦਿਆਂ ਹੋਇਆਂ ਵੀ ਆਪਣੇ ਨਾਲ ਲਿਖੇ ਇਲਾਹੀ ਗੁਪਤ ਧਰਮ ਨੂੰ ਸਮਝਣ, ਬੁੱਝਣ, ਜਾਣਨ ਤੋਂ ਅਸਮਰਥ ਹੈ। ਇਸ ਦਾ ਕਾਰਨ ਇਹ ਹੈ ਕਿ ਇਨਸਾਨ ਮੋਹ ਮਾਇਆ ਦੇ ਭਰਮ ਭੁਲਾਵੇ ਵਿੱਚ ਹਉਮੈ ਦੇ ਅਧੀਨ ਆਪਣੇ ਕੇਂਦਰ ਅਕਾਲ ਪੁਰਖ ਨੂੰ ਭੁੱਲ ਗਿਆ ਹੈ। ਇਸ ਭੁੱਲ ਦੇ ਕਾਰਨ ਇਨਸਾਨ ਆਪਣੇ ਅੰਦਰਲੇ ਹੁਕਮ ਰੂਪੀ ਧਰਮ ਤੋਂ ਅਸ਼ਰਧਕ ਅਤੇ ਬੇਮੁਖ ਹੋ ਗਿਆ ਹੈ ਅਤੇ ਇਲਾਹੀ ਹੁਕਮ ਦੀ ਰਵਾਨਗੀ ਤੋਂ ਬੇਸੁਰਾ ਹੋ ਕੇ ਸ਼ਰਧਾ ਭਾਵਨੀ ਦੀ ਪ੍ਰੀਤ ਡੋਰੀ ਤੋਂ ਟੁੱਟ ਕੇ ਬਾਹਰ ਮੁਖੀ ਹੋ ਗਿਆ ਹੈ। ਜਨਮਾਂ ਜਨਮਾਂ ਤੋਂ ਬਾਹਰ ਮੁਖੀ ਠੁੱਲੀ ਮਾਦੀ ਦੁਨੀਆ ਵਿੱਚ ਵਿਚਰਦਿਆਂ ਹੋਇਆਂ ਇਨਸਾਨ ਦੀ ਬੁੱਧੀ ਵੀ ਮੋਟੀ ਅਤੇ ਦ੍ਰਿਸ਼ਟਮਾਨ ਬਿਰਤੀ ਵਾਲੀ ਹੋ ਗਈ ਹੈ, ਜਿਸ ਦੀ ਵਜ੍ਹਾ ਨਾਲ ਹੋਰ ਕਿਸੇ ਉਚੇਰੇ ਸੂਖਮ ਕੋਮਲ ਗੁਪਤ ਅਦ੍ਰਿਸ਼ਟ ਆਤਮਿਕ ਖਿਆਲ ਵਲਵਲੇ ਭਾਵਨਾ ਸ਼ਰਧਾ ਪ੍ਰੇਮ ਸਵੈਪਨਾ ਮੂਲ ਜੋਤ ਸਰੂਪ ਹੁਕਮ ਸ਼ਬਦ ਨਾਮ ਇਲਾਹੀ ਧਰਮ ਨੂੰ ਬੁੱਝਣ ਸੀਜਣ ਪਕੜਨ ਵਿਚਾਰਨ ਪੁੰਚਣ ਅਨੁਭਵ ਕਰਨ ਤੋਂ ਅਸਮਰਥ ਹੈ। ਜਦ ਸਾਡਾ ਮਨ ਮੋਹ ਮਾਇਆ ਵਿੱਚ ਲੱਥ-ਪੱਥ ਹੋ ਕੇ ਕਾਲਾ ਸਿਆਹ ਜਾਂ ਮਨੂਰ ਹੋ ਜਾਂਦਾ ਹੈ ਤਾਂ ਅਸੀਂ ਆਪਣੇ ਅੰਤਰ ਆਤਮੇ ਨਾਲ ਲਿਖੇ ਇਲਾਹੀ ਧਰਮ ਤੋਂ ਬਿਲਕੁਲ ਅਣਜਾਣ ਅਤੇ ਬੇਮੁੱਖ ਹੋ ਜਾਂਦੇ ਹਾਂ ਅਤੇ ਦੈਵੀ ਗੁਣਾਂ ਤੋਂ ਵਾਂਝੇ ਹੋ ਕੇ ਮਾਇਕੀ ਅਵਗੁਣਾਂ ਦੇ ਅਧੀਨ ਅਨੇਕਾਂ ਭੈੜੇ ਕਰਮ ਅਤੇ ਪਾਪ ਕਮਾਉਂਦੇ ਹਾਂ ਅਤੇ ਨਤੀਜੇ ਭੁਗਤਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਇਹੋ ਜਿਹੇ ਮਨੂਰ ਮਨ ਉੱਤੇ ਕਿਸੇ ਬਾਹਰਲੇ ਧਰਮ ਕਰਮ ਦੇ ਪ੍ਰਚਾਰ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਜੀਵ ਮਨਮੁੱਖ ਸਾਕਤ ਬਣ ਕੇ ਕਰਮਬੱਧ ਹੋ ਕੇ ਜਮਾਂ ਦੇ ਵਸ ਪੈਂਦਾ ਹੈ। ਫਰੀਦਾ ਕੁਕੇਂਦਿਆਂ ਚੰਗੇਂਦਿਆਂ ਮੱਤੀ ਦੇਂਦਿਆਂ ਨਿੱਤ ਜੋ ਸੈਤਾਨ ਵੰਝਾਇਆ ਸੇ ਕਿਤ ਫੇਰੇ ਚਿੱਤ। ਮਨਮੁੱਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ, ਮਨਮੁੱਖ ਰਲਾਇਆ ਨਾ ਰਲੇ ਪਈਏ ਕਿਰਤ ਫਿਰਾਏ। ਮਨਮੁੱਖ ਮਨ ਨਾ ਭਿੱਜੀ ਅਤ ਮੈਲੇ ਚਿੱਤ ਕਠੋਰ, ਸੱਪੇ ਦੁੱਧ ਪਿਆਈਐ ਅੰਦਰ ਵਿਸ ਨਕੋਰ। ਉੱਪਰਲੀ ਵਿਚਾਰ ਤੋਂ ਸਿੱਧ ਹੋਇਆ ਕਿ ਜਿਉਂ ਜਿਉਂ ਬਾਹਰਲੀ ਮਾਇਕੀ ਕੁਸੰਗਤ ਨਾਲ ਜੀਵ ਦਾ ਮਨ ਮਲੀਨ ਹੁੰਦਾ ਜਾਂਦਾ ਹੈ ਤਿਉਂ ਤਿਉਂ ਵਿਰਸੇ ਵਿੱਚ ਮਿਲੇ ਹੋਏ ਨਾਲ ਲਿਖੇ ਇਲਾਹੀ ਧਰਮ ਅਤੇ ਉਸਦੇ ਦੈਵੀ ਗੁਣਾਂ ਤੋਂ ਜੀਵ ਵਾਂਝਾ ਹੁੰਦਾ ਜਾਂਦਾ ਹੈ ਅਤੇ ਮਾਇਕੀ ਭਰਮ ਭੁਲਾਵੇ ਵਿੱਚ ਉਸਦਾ ਅਮੋਲਕ ਜੀਵਨ ਅਜਾਈ ਜਾਂਦਾ ਹੈ। ਸਗਲ ਜਨਮ ਭਰਮ ਹੀ ਭਰਮ ਖੋਇਆ ਖੋਇਓ, ਨੈ ਅਸਥਿਰ ਮਤ ਪਾਈ ਬਿਖਿਆ ਸਖਤ ਰਿਹੋ ਨਿਸਬਾਸਰ, ਨੈ ਛੂਟੀ ਅਦਮਾਈ। ਮਾਇਆ ਲਾਗੀ ਭਰਮ ਭੁਲਾਣੀ, ਮਿਲ ਮਾਇਆ ਸੁਰਤ ਗਵਾਈ। ਉੱਪਰਲੀਆਂ ਵਿਚਾਰਾਂ ਤੋਂ ਸਪਸ਼ਟ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਜੇਕਰ ਕੁਝ ਸੂਈਆਂ ਫਰਸ਼ 'ਤੇ ਰੱਖੀਆਂ ਜਾਣ ਅਤੇ ਉਹਨਾਂ ਦੇ ਉੱਤੋਂ ਦੀ ਮਿਕਨਾਤੀਸ ਮੈਗਨੇਟ ਫੇਰਿਆ ਜਾਵੇ ਤਾਂ ਸੂਈ ਅਖਿਰਕਨ ਸ਼ਕਤੀ ਦੁਆਰਾ ਮਿਕਨਾਤੀਸ ਦੇ ਟੁਕੜੇ ਨਾਲ ਕੋਈ ਚਿੰਬੜ ਜਾਵੇਗੀ, ਕੋਈ ਲਮਕ ਪਵੇਗੀ, ਕੋਈ ਉਤਾਂਹ ਉੱਠ ਕੇ ਫਿਰ ਡਿੱਗ ਪਵੇਗੀ, ਕੋਈ ਉੱਥੇ ਹੀ ਪਈ ਹਿੱਲੇਗੀ, ਕੋਈ ਮਾੜੀ ਮੋਟੀ ਹਰਕਤ ਕਰੇਗੀ ਅਤੇ ਕੋਈ ਬਿਲਕੁਲ ਨਹੀਂ ਹਿੱਲੇਗੀ। ਮਿਕਨਾਤੀਸ ਤਾਂ ਇੱਕੋ ਹੈ ਅਤੇ ਉਸ ਦੀ ਅਖਿਰਕਨ ਸ਼ਕਤੀ ਵੀ ਇੱਕ ਸਾਰ ਹੈ, ਪਰ ਸੂਈਆਂ ਆਪੋ ਆਪਣੀ ਮੈਲ ਜਾਂ ਜੰਗ ਅਨੁਸਾਰ ਹੀ ਮਿਕਨਾਤੀਸ ਦੀ ਖਿੱਚ ਖਾਂਦੀਆਂ ਹਨ। ਜਿਹੜੀ ਸੂਈ ਜੰਗ ਨਾਲ ਲੱਥ-ਪੱਥ ਹੋਈ ਹੈ ਉਸ ਉੱਤੇ ਮਿਕਨਾਤੀਸ ਦੀ ਖਿੱਚ ਦਾ ਕੋਈ ਅਸਰ ਨਹੀਂ ਹੁੰਦਾ। ਬਾਕੀ ਸਾਰੀਆਂ ਸੂਈਆਂ ਆਪੋ ਆਪਣੀ ਗ੍ਰਹਿਣ ਸ਼ਕਤੀ ਅਨੁਸਾਰ ਮਿਕਨਾਤੀਸ ਤੋਂ ਵੱਧ ਘੱਟ ਖਿੱਚ ਖਾਂਦੀਆਂ ਹਨ। ਜੰਗ ਨਾਲ ਮਨੂਰ ਹੋਈ ਸੂਈ ਜੰਗ ਦਾ ਸਰੂਪ ਹੋਈ ਹੁੰਦੀ ਹੈ ਅਤੇ ਉਸ ਉੱਤੇ ਮਿਕਨਾਤੀਸ ਦੀ ਅਖਿਰਕਨ ਸ਼ਕਤੀ ਕੰਮ ਨਹੀਂ ਕਰਦੀ। ਇਸ ਤਰ੍ਹਾਂ ਮਨੂਰ ਹੋਈ ਸੂਈ ਜੰਗ ਨਾਲ ਆਪ ਵੀ ਖਾਧੀ ਜਾਂਦੀ ਹੈ ਅਤੇ ਕੁਸੰਗਤ ਨਾਲ ਹੋਰਨਾਂ ਸੂਈਆਂ ਨੂੰ ਵੀ ਆਪਣੇ ਜੰਗ ਨਾਲ ਬੇਕਾਰ ਕਰ ਦਿੰਦੀ ਹੈ। ਸੂਈਆਂ ਦੀ ਉਦਾਹਰਣ ਇਨਸਾਨਾਂ ਉੱਤੇ ਵੀ ਹੂ ਬਹੂ ਘਟਦੀ ਹੈ। ਸਾਡੇ ਮਨ ਉੱਤੇ ਜਿਤਨੀ ਮਾਇਕੀ ਮੈਲ ਦਾ ਜੰਗ ਚੜਿਆ ਹੋਇਆ ਹੈ, ਉਸੇ ਮਿਕਦਾਰ ਅਨੁਸਾਰ ਅਸੀਂ ਅੰਤਰਗਤ ਇਲਾਹੀ ਬਰਕਤਾਂ ਅਤੇ ਦੈਵੀ ਗੁਣਾਂ ਤੋਂ ਵਾਂਝੇ ਰਹਿੰਦੇ ਹਾਂ। ਮਨ ਮੈਲੇ ਭਗਤ ਨਾ ਹੋਵੀ, ਨਾਮ ਨਾ ਪਾਇਆ ਜਾਏ। ਮੈਲ ਲੱਗੀ ਮਨ ਮੈਲਿਆ ਕਿਨ ਅੰਮ੍ਰਿਤ ਪੀਆ, ਜੇਤਾ ਮੋਹ ਪ੍ਰੀਤ ਸੁਆਦ ਸੱਭਾ ਕਾਲਖ ਦਾਗਾ ਦਾਗ। ਮਨ ਮੈਲਾ ਹੈ ਦੂਜੇ ਪਾਏ। ਜੀਵ ਆਪਣੀ ਅੰਦਰਲੀ ਗੈਬੀ ਪ੍ਰੇਰਨਾ ਅਨੁਸਾਰ ਕੋਈ ਧਰਮ ਜਾਂ ਮਜ਼ਹਬ ਅਪਣਾਉਂਦਾ ਹੈ, ਪਰ ਉਸਨੂੰ ਆਪਣੇ ਧਾਰੇ ਹੋਏ ਧਰਮ ਦੇ ਮੰਤਵ ਭਾਵਨਾ ਅਤੇ ਮੰਜ਼ਲ ਦੀ ਬਾਬਤ ਆਮ ਤੌਰ 'ਤੇ ਬਹੁਤ ਘੱਟ ਅਤੇ ਕਈ ਵਾਰੀ ਤਾਂ ਉੱਕਾ ਹੀ ਕੋਈ ਗਿਆਨ, ਸਮਝ ਜਾਂ ਨਿਸ਼ਚਾ ਨਹੀਂ ਹੁੰਦਾ। ਜੇ ਹੁੰਦਾ ਹੈ ਤਾਂ ਉਹ ਵੀ ਓਪਰਾ ਜਿਹਾ, ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਸਮਝਿਆ ਸਮਝਾਇਆ, ਉੱਤੋਂ ਉੱਤੋਂ ਅਧੂਰਾ, ਫੋਕਾ, ਅਪੂਰਨ ਹੁੰਦਾ ਹੈ, ਜਿਸ ਕਰਕੇ ਉਸ ਦੇ ਧਾਰਮਿਕ ਖਿਆਲਾਂ, ਨਿਸ਼ਚਿਆਂ, ਕਰਮ ਕਿਰਿਆ ਆਦਿ ਦਾ ਦੂਜਿਆਂ ਨਾਲ ਮਤਭੇਦ, ਵਾਦ ਵਿਵਾਦ ਅਤੇ ਟਕਰਾਓ ਹੁੰਦਾ ਰਹਿੰਦਾ ਹੈ। ਹੋਰ ਜ਼ਰਾ ਡੂੰਘੀ ਨਜ਼ਰ ਨਾਲ ਵੇਖੀਏ ਤਾਂ ਇਸ ਦੇ ਕਈ ਕਾਰਨ ਦ੍ਰਿਸ਼ਟੀਗੋਚਰ ਹੁੰਦੇ ਹਨ। ਹਰ ਇੱਕ ਮਨੁੱਖ ਨੂੰ ਪਿਛਲੇ ਜਨਮ ਤੋਂ ਭਿੰਨ ਭਿੰਨ ਰੰਗਤ ਵਾਲਾ ਅੰਤਹਿਕਰਨ ਮਿਲਦਾ ਹੈ, ਜੋ ਕਿ ਜੀਵ ਦੇ ਧਾਰਮਿਕ ਨਿਸ਼ਚਿਆਂ ਦੀ ਬੁਨਿਆਦ ਹੁੰਦਾ ਹੈ। ਪਿਛਲੇ ਬੁਨਿਆਦੀ ਅੰਤਹਿਕਰਨ ਉੱਤੇ ਮਾਂ ਵਿੱਚ ਪੇਟ ਵਿੱਚ ਮਾਂ ਦੇ ਖਿਆਲਾਂ ਅਤੇ ਨਿਸ਼ਚਿਆਂ ਦਾ, ਘਰ ਦੇ ਮਾਹੌਲ ਦਾ, ਆਂਢ ਗੁਆਂਢ ਦਾ, ਮਿੱਤਰਾਂ ਅਤੇ ਹਾਣੀਆਂ ਦੀ ਸੰਗਤ ਦਾ, ਸਕੂਲ ਕਾਲਜ ਦੇ ਮਾਹੌਲ ਦਾ, ਵਿੱਦਿਆ ਦਾ, ਵਿਗਿਆਨ ਦਾ, ਸਭਤਾ ਦਾ, ਧਾਰਮਿਕ ਪ੍ਰਚਾਰ ਦਾ, ਸਮੁੱਚੇ ਬ੍ਰਹਿਮੰਡ ਦੇ ਵਾਤਾਵਰਣ ਦਾ, ਆਪਣੇ ਹੀ ਖਿਆਲਾਂ, ਸੋਚਾਂ ਅਤੇ ਨਿਸ਼ਚਿਆਂ ਅਤੇ ਕਰਮਾਂ ਦਾ ਅਸਰ ਪੈਂਦਾ ਹੈ। ਇਹ ਅਸਰ ਵੀ ਹਰ ਇੱਕ ਜੀਵ ਦੀ ਧਾਰਮਿਕ ਖਿਆਲਾਂ, ਨਿਸ਼ਚਿਆਂ, ਸ਼ਰਧਾ ਭਾਵਨੀ, ਸੇਵਾ ਭਾਵਨੀ, ਪਾਠ ਪੂਜਾ, ਕਰਮ ਕਿਰਿਆ, ਜਪ ਤਪ, ਭਗਤੀ, ਦੈਵੀ ਭਾਵਨਾ ਅਨੁਸਾਰ ਅੱਡ ਅੱਡ ਪ੍ਰਕਾਰ ਦਾ ਹੁੰਦਾ ਹੈ। ਇਹੋ ਕਾਰਨ ਹੈ ਕਿ ਇੱਕੋ ਮਜ਼ਹਬ, ਗੁਰੂ, ਬਾਣੀ, ਕਰਮ ਕਿਰਿਆ ਭੇਖ ਦੇ ਹੁੰਦਿਆਂ ਹੋਇਆਂ ਵੀ ਹਰ ਇੱਕ ਜੀਵ ਦਾ ਧਰਮ ਦੀ ਬਾਬਤ ਖਿਆਲ, ਨਿਸ਼ਚਾ ਅਤੇ ਸ਼ਰਧਾ ਭਾਵਨੀ ਵੱਖਰੀ ਵੱਖਰੀ ਹੈ। ਮਿਸਾਲ ਦੇ ਤੌਰ 'ਤੇ ਇੱਕੋ ਸਿੱਖ ਘਰਾਣੇ ਵਿੱਚ ਜਨਮ ਲੈ ਕੇ ਇੱਕੋ ਰੱਬ ਨੂੰ ਮੰਨਦਿਆਂ, ਇੱਕੋ ਗੁਰੂ ਨੂੰ ਮੰਨਦਿਆਂ, ਇੱਕੋ ਬਾਣੀ ਪੜ੍ਹਦਿਆਂ, ਇੱਕੋ ਗੁਰਦੁਆਰੇ ਜਾਂਦਿਆਂ, ਇੱਕੋ ਸੰਗਤ ਕਰਦਿਆਂ ਵੀ ਹਰ ਇੱਕ ਮੈਂਬਰ ਦਾ ਧਰਮ ਬਾਬਤ ਆਪੋ ਆਪਣਾ ਨਿੱਜੀ ਦ੍ਰਿਸ਼ਟੀਕੋਣ ਅਤੇ ਨਿਸ਼ਚਾ ਹੁੰਦਾ ਹੈ। ਕੋਈ ਪ੍ਰਭਾਤੇ ਉੱਠਦਾ ਹੈ, ਕੋਈ ਸਵੇਰੇ ਉੱਠਣਾ ਜ਼ਰੂਰੀ ਨਹੀਂ ਸਮਝਦਾ, ਕੋਈ ਨਿਤਨੇਮ ਪੂਰਾ ਕਰਦਾ ਹੈ, ਕੋਈ ਨਿਤਨੇਮ ਤੋਂ ਇਲਾਵਾ ਹੋਰ ਵੀ ਬਾਣੀਆਂ ਦਾ ਪਾਠ ਕਰਦਾ ਹੈ, ਕੋਈ ਸਿਰਫ ਜਪਜੀ ਸਾਹਿਬ ਦਾ ਪਾਠ ਹੀ ਕਾਫੀ ਸਮਝਦਾ ਹੈ, ਕੋਈ ਬਾਣੀ ਦਾ ਪਾਠ ਕਰਨਾ ਜ਼ਰੂਰੀ ਨਹੀਂ ਸਮਝਦਾ, ਕੋਈ ਬਾਣੀ ਦੇ ਭਾਵ ਅਰਥ ਸਮਝਦਾ ਹੈ, ਕੋਈ ਬਾਣੀ ਦੇ ਅਨੁਭਵੀ ਭਾਵ ਅਰਥ ਖੋਜਦਾ ਹੈ, ਕੋਈ ਸ਼ੁੱਧ ਬਾਣੀ ਨੂੰ, ਕੋਈ ਸ਼ੁੱਧ ਬਾਣੀ ਪੜ੍ਹਨ ਨੂੰ ਅਹਿਮੀਅਤ ਦਿੰਦਾ ਹੈ, ਕੋਈ ਬਾਣੀ ਦਾ ਪਾਠ ਹੀ ਸਿਮਰਨ ਸਮਝੀ ਬੈਠਾ ਹੈ, ਕੋਈ ਸਿਮਰਨ ਨੂੰ ਬੱਕਰੀ ਵਾਂਗ ਮੂੰਹ ਮਾਰਨਾ ਹੀ ਸਮਝੀ ਜਾਂਦਾ ਹੈ, ਕੋਈ ਗੁਰੂ ਗ੍ਰੰਥ ਸਾਹਿਬ ਦਾ ਘਰ ਵਿੱਚ ਪ੍ਰਕਾਸ਼ ਕਰਕੇ ਵਾਕ ਲੈਣ ਨੂੰ ਹੀ ਪੂਰਨ ਸਿੱਖੀ ਸਮਝੀ ਬੈਠਾ ਹੈ, ਕੋਈ ਗਿਆਨ ਘੋਟ ਕੇ ਹੀ ਭਲਾ ਭਲੇਰਾ ਬਣ ਬੈਠਾ ਹੈ, ਕਿਸੇ ਦਾ ਧਾਰਮਿਕ ਵਾਦ ਵਿਵਾਦ ਹੀ ਸ਼ੁਗਲ ਬਣਿਆ ਹੋਇਆ ਹੈ, ਕੋਈ ਬਾਹਰ ਦੀ ਸੋਚ ਨੂੰ ਉੱਤੇ ਹੀ ਜ਼ੋਰ ਦਿੰਦਾ ਹੈ। ਉੱਪਰਲੀ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਆਮ ਇਨਸਾਨਾਂ ਵਿੱਚ ਨਹੀਂ ਸਗੋਂ ਸਕੇ ਸੰਬੰਧੀਆਂ ਦੀ ਸੋਚਣੀ, ਧਾਰਮਿਕ ਨਿਸ਼ਚਿਆਂ, ਸ਼ਰਧਾ ਭਾਵਨੀ ਆਦਿ ਵਿੱਚ ਵੀ ਬੜਾ ਅੰਤਰ ਹੈ। ਇਹ ਅੰਤਰ ਪਿਛਲੇ ਜਨਮ ਤੋਂ ਪ੍ਰਾਪਤ ਅੰਤਹਿਕਰਨ, ਇਸ ਜਨਮ ਵਿੱਚ ਵਾਤਾਵਰਨ ਅਤੇ ਸੰਗਤ ਦੀ ਰੰਗਤ ਅਨੁਸਾਰ ਹੁੰਦਾ ਹੈ। ਇਹ ਮਾਇਕੀ ਫੈਲਾਓ ਤੇ ਖਿੰਡਾਓ। ਇਨਸਾਨ ਨੂੰ ਉਸ ਦੇ ਮਰਕਜ਼ ਤੋਂ ਹੀ ਨਹੀਂ ਬਲਕਿ ਇੱਕ ਦੂਜੇ ਤੋਂ ਵੀ ਦੂਰ ਲੈ ਜਾਂਦੇ ਹਨ। ਭਿੰਨਤਾ ਹੋਰ ਵੱਧਦੀ ਜਾਂਦੀ ਹੈ। ਇਹ ਦਵੈਤ, ਦੂਜਾ ਪਾਓ, ਵਖਰੇਵੇਂ, ਭਿੰਨ ਭੇਦ, ਅਪਣੱਤ, ਖੁਦਗਰਜ਼ੀ, ਮੈਂ ਮੇਰੀ, ਹਉਮੈ, ਸਭ ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚੋਂ ਉਪਜਦੇ ਹਨ ਅਤੇ ਇਨਸਾਨੀ ਸਿਆਣਪ ਅਤੇ ਚਤੁਰਾਈ ਨਾਲ ਪਲਦੇ ਹਨ। ਇਹ ਮਨ ਜਲਿਆ ਦੂਜੇ ਦੋਏ। ਇਸ ਦੂਜੇ ਤੋਂ ਰੱਬੀ ਏਕਤਾ ਵੱਲ ਮੁੜਨ ਲਈ ਇਨਸਾਨ ਨੂੰ ਆਪਣੇ ਮਰਕਜ਼ ਅਸਲੇ ਸੋਮੇ ਮੂਲ ਏਕ ਓਂਕਾਰ ਵੱਲ ਰੁੱਖ ਕਰਨਾ ਪਵੇਗਾ। ਮਨ ਦੇ ਖਿਆਲਾਂ, ਸਿਆਣਪਾਂ, ਨਿਸ਼ਚਿਆਂ, ਭਾਵਨਾਵਾਂ, ਰੁਚੀਆਂ ਨੂੰ ਮਾਇਕੀ ਰੰਗਤ ਵਾਲੇ ਦੂਜੇ ਭਾਵ ਤੋਂ ਇਲਾਹੀ ਏਕੇ ਏਕ ਓਂਕਾਰ ਵੱਲ ਪ੍ਰੇਰਨ, ਮੁੜਨ, ਅਭਿਆਸ ਕਰਨ, ਸਿਮਰਨ ਕਰਨ, ਧਿਆਉਣ ਦੀ ਘਾਲਣਾ ਨੂੰ ਹੀ ਧਰਮ ਕਿਹਾ ਜਾਂਦਾ ਹੈ। ਬਾਹਰ ਮੁਖੀ ਬਿਰਤੀਆਂ ਦੀਆਂ ਸੂਕਮ ਕਿਰਨਾਂ ਨੂੰ ਅੰਦਰ ਵੱਲ ਮੋੜ ਮੋੜ ਕੇ ਇਕਾਗਰ ਚਿੱਤ ਹੋ ਕੇ ਸਿਮਰਨ ਕਰਨਾ ਅਤੇ ਅੰਤਰ ਆਤਮੇ ਵਸਦੀ ਜਿਉਂਦੀ ਜਾਗਦੀ ਜੋਤ, ਜੀਵਨ ਰੋਂ, ਪ੍ਰੇਮ ਪ੍ਰਕਾਸ਼, ਸ਼ਬਦ, ਹੁਕਮ, ਨਾਮ ਨੂੰ ਪਰਸਣਾ, ਛੂਹਣਾ, ਜਗਾਉਣਾ, ਬੁੱਝਣਾ, ਸੀਝਣਾ, ਪਹਿਚਾਨਣਾ, ਮਾਨਣਾ ਹੀ ਜਗਿਆਸੂ ਦਾ ਅੰਤਰਮੁਖੀ ਇੱਕੋ ਇੱਕ ਆਤਮਕ ਧਰਮ ਹੈ। ਜਦ ਤੱਕ ਇਨਸਾਨ ਨਾਲ ਲਿਖੇ ਆਤਮਕ ਧਰਮ ਅਥਵਾ ਸ਼ਬਦ ਨੂੰ ਨਹੀਂ ਪਹਿਚਾਣਦਾ, ਇਸ ਦੀ ਪ੍ਰੀਤ ਡੋਰੀ ਦੀ ਤਾਰ ਵਿੱਚ, ਇਲਾਹੀ ਪ੍ਰੀਤ ਡੋਰੀ ਦੀ ਤਾਰ ਵਿੱਚ ਪਰੋਇਆ ਨਹੀਂ ਜਾਂਦਾ, ਇਲਾਹੀ ਹੁਕਮ ਜਾਂ ਜੀਵਨ ਰੋਂ ਵਿੱਚ ਸੁਰ ਨਹੀਂ ਹੁੰਦਾ। ਤਦ ਤਾਈਂ ਇਹ ਦੂਜਾ ਪਾਓ, ਵੱਖਰਾਪਨ, ਭਿੰਨਤਾ, ਮਾਇਕੀ ਭਰਮ ਭੁਲਾਵੇ, ਹਉਮੈ ਅਤੇ ਇਹਨਾਂ ਤੋਂ ਉਪਜੇ ਹੋਏ ਭਿਆਨਕ ਔਗਣਾਂ, ਈਰਖਾ, ਦਵੈਤ, ਨਫ਼ਰਤ, ਖੁਦਗਰਜ਼ੀ, ਲੜਾਈਆਂ, ਝਗੜੇ, ਜ਼ੁਲਮ ਵਿੱਚ ਹੀ ਗਲਤਾਨ ਹੋ ਕੇ ਦੁਖੀ ਹੁੰਦਾ ਰਹੇਗਾ। ਜਬ ਲੱਗ ਹੁਕਮ ਨਾ ਬੂਝਤਾ, ਤਬ ਹੀ ਲਓ ਦੁਖੀਆ, ਗੁਰਮਿਲ ਹੁਕਮ ਪਛਾਣਿਆ, ਤਬ ਹੀ ਤੇ ਸੁਖੀਆ। ਜਦ ਸਾਡਾ ਹੱਥ ਬਿਜਲੀ ਦੀ ਜਿਉਂਦੀ ਤਾਰ ਨੂੰ ਛੂੰਹਦਾ ਹੈ ਤਾਂ ਸਾਨੂੰ ਝਟਕਾ ਲੱਗਦਾ ਹੈ ਅਤੇ ਸਰੀਰ ਵਿੱਚ ਜ਼ਬਰਦਸਤ ਚਰਨਾਹਟ ਹੁੰਦੀ ਹੈ, ਕਿਉਂਕਿ ਸਰੀਰ ਉਸ ਬਿਜਲੀ ਦੀ ਪ੍ਰਬਲ ਸ਼ਕਤੀ ਨੂੰ ਸਹਾਰ ਨਹੀਂ ਸਕਦਾ ਅਤੇ ਕਈ ਤਰ੍ਹਾਂ ਦੀਆਂ ਅਣਹੋਣੀਆਂ ਹਰਕਤਾਂ ਕਰਦਾ ਹੈ। ਇਹ ਬਿਜਲੀ ਦੀ ਛੋਹ ਦਾ ਅੰਤਰੀਵ ਚਰਨਾਹਟ ਨੂੰ ਉਹੀ ਜਾਣ ਬੁੱਝ ਸਕਦਾ ਹੈ ਜਿਸ ਨੂੰ ਬਿਜਲੀ ਦੀ ਛੋਹ ਦਾ ਨਿੱਜੀ ਤਜਰਬਾ ਹੋਇਆ ਹੋਵੇ। ਬਾਕੀ ਤਾਂ ਇਸ ਦਾ ਅੰਦਾਜ਼ਾ ਜਾਂ ਖਿਆਲੀ ਮਨੋਕਲਪਤ ਗਿਆਨ ਹੀ ਘੋਟਦੇ ਫਿਰਦੇ ਨੇ। ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜਰੀਆ, ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਕੋ ਪੀਰ ਪਰਈਆ। ਐਨ ਇਸੇ ਤਰ੍ਹਾਂ ਸਾਡੇ ਅੰਦਰ ਇਲਾਹੀ ਜੋਤ, ਜੀਵਨ ਰੋਂ, ਸ਼ਬਦ, ਜੋਤ ਪ੍ਰਕਾਸ਼, ਹੁਕਮ, ਨਾਮ ਰਵ ਰਿਆ ਭਰਪੂਰ ਹੈ, ਪਰ ਸਾਨੂੰ ਉਸ ਦੀ ਸੋਝੀ ਨਹੀਂ। ਇਸ ਦੀ ਛੋਹ ਦਾ ਨਿੱਜੀ ਤਜਰਬਾ ਤਾਂ ਕਿਤੇ ਰਿਹਾ, ਇਸ ਨੂੰ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਬੁੱਝਿਆ, ਸੀਝਿਆ, ਪਹਿਚਾਨਿਆ, ਕਮਾਇਆ, ਚੀਨਿਆ, ਮਾਣਿਆ, ਮੰਨਿਆ ਤੇ ਕਮਾਇਆ ਜਾ ਸਕਦਾ ਹੈ। ਪਰ ਅਸੀਂ ਆਪੋ ਆਪਣੀ ਸੀਮਤ ਬੁੱਧੀ ਅਨੁਸਾਰ ਅਧੂਰੇ ਮਨੋਕਲਪਤ ਨਿਸ਼ਚਿਆਂ ਅਤੇ ਫੋਕੇ ਖੁਸ਼ਕ ਗਿਆਨ ਵਿੱਚ ਹੀ ਸੰਤੁਸ਼ਟ ਹੋ ਕੇ ਭਲੇ ਭਲੇਰੇ ਅਤੇ ਧਾਰਮਿਕ ਪ੍ਰਚਾਰਕ ਬਣੇ ਫਿਰਦੇ ਹਾਂ। ਗਿਆਨ ਧਿਆਨ ਸਭ ਕੋਈ ਰਵੇ, ਬਾਂਧਨ ਬਾਂਧਿਆ ਸਭ ਜਗ ਪਵੇ। ਗਿਆਨ ਗਿਆਨ ਕਥੇ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ। ਕਥਨੀ ਬਦਨੀ ਕਰਤਾ ਫਿਰੇ, ਹੋਮੇ ਮੂਲ ਨਾ ਬੁੱਝੀ, ਆਂਦਾ ਕੱਚ ਨਿਕੱਚ। ਇਹ ਅੰਤਰ ਆਤਮੇ ਆਤਮਕ ਬਿਜਲੀ ਅਥਵਾ ਨਾਮ ਦੀ ਛੋਹ ਜਾਂ ਗੱਜਣ ਦੇ ਨਿੱਜੀ ਤਜਰਬੇ ਦੁਆਰਾ ਪ੍ਰੇਮ ਸਵਪਨਾ ਦਾ ਰੰਗ, ਰਸ, ਚਾਓ ਮਾਨਣਾ ਹੀ ਜਗਿਆਸੂ ਦਾ ਨਿੱਜੀ ਨਾਲ ਲਿਖਿਆ ਹੋਇਆ ਆਤਮਕ ਧਰਮ ਹੈ। ਇਸ ਇਲਾਹੀ ਪ੍ਰੀਤ ਡੋਰੀ ਦੀ ਸਹਿ ਚਾਲ ਅਥਵਾ ਹੁਕਮ ਨੂੰ ਪਹਿਚਾਨਣਾ, ਅਨੁਭਵ ਕਰਨਾ, ਸੁਰ ਹੋਣਾ, ਪਾਣੇ ਵਿੱਚ ਚੱਲਣਾ, ਕਮਾਉਣਾ ਹੀ ਇਨਸਾਨ ਦਾ ਇੱਕੋ ਇੱਕ ਅਸਲੀ ਆਤਮਕ ਸਰਬੱਗ ਇਲਾਹੀ ਧਰਮ ਹੈ। ਇਸ ਇਲਾਹੀ ਪ੍ਰੀਤ ਡੋਰੀ ਦੀ ਸਹਿ ਚਾਲ ਅਥਵਾ ਹੁਕਮ ਨੂੰ ਪਹਿਚਾਨਣਾ, ਅਨੁਭਵ ਕਰਨਾ, ਸੁਰ ਹੋਣਾ, ਭਾਣੇ ਵਿੱਚ ਚੱਲਣਾ, ਕਮਾਉਣਾ ਹੀ ਇਨਸਾਨ ਦਾ ਇੱਕੋ ਇੱਕ ਅਸਲੀ ਧਾਰਮਿਕ ਸਰਬੱਗ ਇਲਾਹੀ ਧਰਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀਆਂ ਨੇ 132 ਲੇਖ ਪੰਜਾਬੀ ਵਿੱਚ ਲਿਖੇ ਹਨ ਅਤੇ ਉਹਨਾਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਗਿਆ ਹੈ। 5 ਲੇਖ ਅੰਗਰੇਜ਼ੀ ਵਿੱਚ ਵੀ ਹਨ। ਆਪ ਸਭ ਬਾਹਰ ਨਿਗੂਣੀ ਜਿਹੀ ਕੀਮਤ 'ਤੇ ਇਸ ਸਟਾਲ ਲੱਗੀ ਹੋਈ ਹੈ। ਆਪਣੇ ਪਰਿਵਾਰਾਂ ਵਿੱਚ, ਰਿਸ਼ਤੇਦਾਰਾਂ, ਆਂਢੀਆਂ ਗੁਆਂਢੀਆਂ ਨੂੰ ਦਿਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।